संत महाराज जी दी माता जी दा डेरा खालसा आउणा, हरिद्वार अर्धकुंभी ते जाणा, आनंदपुर साहिब दे दर्शन, करतारपुर अमृतसर तों फिर डेरा खालसा आउणा, फतेहगढ़ साहिब दमदमा साहिब भाई के चक चीमे हुंदे होए कहूटे आउणा, बालियां दे रस्ते कांजले पुजणा। जिन गुरमुखे नाम ते आया आए ते परवान, नानक कुल उधार है अपना, दरगाह पावे मान। डेरा खालसा सत दिन संत जी सरदार करभारा सिंह दे अते माई भागवंती दे प्रेम करके इन्हां दे घर ही रहे, अखंड पाठ दे भोग पाए। 16 शरीर तां कुहाड़ तों ही नाल आए सन, पर खबर हुंदिया ही दूरों नेड़ियों बहुत प्रेमी इकट्ठे हो गए। आपने डेरा गुफावां विच कर लिया। भाई सुंदर सिंह जी ज्ञानी भी आ गए, 50 सेवक साथी इकट्ठे हो गए, दोवें वक्त दीवान सजदा। पोठोहार विच शाम दे दीवान विच गुरु ग्रंथ साहिब जी दा प्रकाश नहीं सी हुंदा, क्योंकि कई बारी लैक्चर कविता हुंदी रहिंदी। दीवान सजा होया सी कि संत जी दी माता भोली जी आ गए। इन्हां दी चिट्ठी आई सी कि मैनू छोटा पुत्र जय सिंह तंग करदा है कि जिस पुत्र नू मक्खन घिओ बाला खवाउंदी सैं, ओह पास जा, उस पास जा, ते कदी कदी मारदा भी है। जो संत जी ने एक सेवक भेज के बुलावा लिया सी। माता जी दे मालवे दे बस्त्र बहुत साधारण सन, हलवान दी घगरी, छोटी कुर्ती ते सिर ते खद्दर दी चादर। संगत विच दूरों आउंदिया किसी ने नहीं पहचानिया। संत जी वेख दे सार खड़े हो गए ते नेड़े आउण पर चरना ते मत्था टेकिया। माता जी ने गलवक्कड़ी विच लैके सिर मत्था चमिया। सारी संगत दे सिर नीवे हो गए ते मुखों शेख फरीद साहब दा फरमान, तिन तन जणे दी माओ आए सफल से निकलिया। संत जी ने हस के कहा, माता जी असी कोई माड़े काम तां नहीं करन लगे। माता जी ने भोले भाव विच उत्तर दिता, नहीं पुत्तर नहीं। संत जी दी इह गरीबी ते माता जी लई सत्कार भरिया प्रेम वेख के सब दे हिरदे द्रव गए अते कईआं दे नेत्र विचों जल वग तुरिया। भोग मगरों फल ते केले दीआं फलियां दा प्रसाद वरत्या। माता जी ने भी छली फड़ लई, पर संत जी ने आप छिल के माता जी ने खुआई ते पिंड दा हाल चाल पुछया अते माई भागवंत जी पास टिका दिता। दोवें वक्त दीवान सजदे। थोड़े दिन पिछों ही माता जी ने वापस पिंड जाण लई कहा ते संत जी ने प्रेम नाल समझाया कि हुण चूहे दी खुड विच वड़ना है, सच्चे देश जाण दी तैयारी करो। माता जी ने कहा कि सत वचन, अते फिर माता जी डेरा खालसा विच 7 साल रहे। जद जी करदा रावलपिंडी कलर कनोहा संगतां दा प्रेम पूरा करन लई चले जांदे। कदी कदी श्री अमृतसर दर्शन करदे ते भाई गुलाब सिंह जी दे बुंगे तरन तारण साहिब, माई राम कौर जी दे बुंगे आवराज दे। 2 साल पिछों जय सिंह माता जी नूं डेरे खालसे लैण लई आया तां माता जी ने जाण तों ना कर दित्ती। ओह 8 दिन रह के घर वापस मुड़ गया। संत जी माता जी दे आउण पिछों डेरे खालसे 1 महीना रहे। 1 दिन ज्ञानी सुंदर सिंह ने वेख्या जो संत जी दे पलंग दे कोल ही सुते पए सन, कि एक भारी डील डौल वाला शस्त्रधारी सूरबीर सिंह नीले बस्त्र सजाई संत जी दे दुआले पहरा दे रहा है। फिर पढ़दा जी, 1 दिन ज्ञानी सुंदर सिंह जी ने वेख्या कि जो संत जी दे पलंग दे कोल ही सुते पए सन, कि एक भारी डील डौल वाला शस्त्रधारी सूरबीर सिंह ਨੀਲੇ ਬਸਤਰ ਸਜਾਈ ਸੰਤ ਜੀ ਦੇ ਦੁਆਲੇ ਪਹਿਰਾ ਦੇ ਰਿਹਾ ਹੈ। ਜਦੋਂ ਸੰਤ ਜੀ ਜਾਗੇ ਤਾਂ ਗਿਆਨੀ ਜੀ ਨੇ ਪੁੱਛਿਆ ਕਿ ਮੈਂ ਇਸ ਤਰ੍ਹਾਂ ਦਾ ਚਮਤਕਾਰ ਵੇਖਿਆ ਹੈ, ਇਹ ਠੀਕ ਹੈ, ਇਸ ਦਾ ਕੀ ਕਾਰਨ ਹੈ? ਸੰਤ ਮਹਾਰਾਜ ਨੇ ਫਰਮਾਇਆ ਕਿ ਭਾਈ ਸੁੰਦਰ ਸਿੰਘ ਜੀ, ਸਭ ਨਾਮੀ ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਨੇ ਮੈਂ ਮੇਰੀ ਤਿਆਗ ਦਿੱਤੀ ਹੋਵੇ, ਅਰਸ਼ੀ ਪਹਿਰਾ ਰਹਿੰਦਾ ਹੈ। ਗਿਆਨੀ ਜੀ ਨੇ ਪੁੱਛਿਆ ਕਿ ਇਹ ਪਹਿਰਾ ਰੱਖਿਆ ਕਰਦਾ ਹੈ? ਸੰਤ ਜੀ ਨੇ ਉੱਤਰ ਦਿੱਤਾ, ਹਾਂ ਰੱਖਿਆ ਤਾਂ ਕਰਦਾ ਹੀ ਹੈ, ਪਰ ਜੇ ਕੋਈ ਉਪਦੇਸ਼ ਹੋਰ ਕਰੇ ਅਤੇ ਕਮਾਈ ਹੋਰ ਕਰੇ ਤਾਂ ਤਾੜਨਾ ਵੀ ਹੁੰਦੀ ਹੈ। ਇੱਥੋਂ ਸੰਤ ਜੀ ਰਾਵਲਪਿੰਡੀ ਆ ਗਏ। ਸਿੰਘ ਸਭਾ ਵਿੱਚ ਦੋਵੇਂ ਵਕਤ ਭਾਰੀ ਸਤਸੰਗ ਹੁੰਦਾ। ਉੱਥੇ ਵੀ ਇੱਕ ਸਮੇਂ ਗਿਆਨੀ ਸੁੰਦਰ ਸਿੰਘ ਜੀ ਨੇ ਉਸੇ ਤਰ੍ਹਾਂ ਸ਼ਸਤਰਧਾਰੀ ਨਿਹੰਗ ਸਿੰਘ ਨੂੰ ਪਹਿਰਾ ਦਿੰਦੇ ਹੋਏ ਵੇਖਿਆ। ਮਾਤਾ ਜੀ ਨੂੰ ਨਾਮ ਸਿਮਰਨ ਵਿੱਚ ਲਗਾ ਕੇ ਅਤੇ ਮੋਹ ਫਾਸ ਤੋਂ ਨਿਕਲਣ ਦੀ ਯੋਗਤ ਦੱਸ ਕੇ ਸੰਤ ਜੀ ਪ੍ਰਚਾਰ ਹਿੱਤ ਮਾਨਕਿਆਣੇ ਸਟੇਸ਼ਨ ਤੋਂ ਸਿੱਧਾ ਹਰਿਦੁਆਰ ਅਰਧਕੁੰਭੀ ਸਮੇਂ ਆਏ ਅਤੇ ਕਨਖਲ ਬਿਰਖਤ ਕੁਟੀਆ ਵਿੱਚ ਆਸਨ ਕੀਤਾ। ਪੰਡਿਤ ਈਸ਼ਰ ਸਿੰਘ ਜੀ ਬਿਰਖਤ ਇੰਨੀ ਦਿਨੀ ਇੱਥੇ ਬਿਰਾਜਮਾਨ ਸਨ। ਦੋਵੇਂ ਵਕਤ ਦੀਵਾਨ ਲੱਗਦਾ ਪੰਡਿਤ ਜੀ ਅਤੇ ਹੋਰ ਸੰਤ ਸਾਧ ਵਿਦਿਆਰਥੀ ਆਨੰਦ ਮਾਣਦੇ। ਸੰਤ ਜੀ ਰਾਗ ਵਿੱਚ ਕੀਰਤਨ ਕਰਦੇ ਉੱਚੀ ਸੁਰ ਸੁਰੀਲਾ ਗਲਾ ਅਤੇ ਪੂਰਨ ਵੈਰਾਗ ਵਿੱਚ ਸ਼ਬਦ ਪੜ੍ਹਦੇ। ਆਤਮ ਰਸ ਦਾ ਸਭ ਨੂੰ ਹੁਲਾਰਾ ਮਿਲਦਾ ਅਤੇ ਸਭ ਸੰਗਤ ਨਾਮ ਰਸ ਪ੍ਰੇਮ ਰਸ ਵਿੱਚ ਮਸਤ ਹੁੰਦੀ। ਪੰਡਿਤ ਜੀ ਸੰਤ ਜੀ ਦਾ ਬਹੁਤ ਸਤਿਕਾਰ ਕਰਦੇ ਅਤੇ ਆਪਣੇ ਨਾਲ ਆਸਣ ਪਰ ਬਿਠਾਉਂਦੇ ਅਤੇ ਪੂਰਨ ਉੱਚ ਕੋਟੀ ਦੇ ਮਹਾਂਪੁਰਖਾਂ ਵਾਂਗ ਇਹਨਾਂ ਨਾਲ ਵਰਤਦੇ। ਕਈ ਚੇਲੇ ਇਹਨਾਂ ਨਾਲ ਈਰਖਾ ਵੀ ਕਰਦੇ। ਪੰਡਿਤ ਜੀ ਆਪ ਪੂਰਨ ਮਹਾਂਪੁਰਖਾਂ ਅਤੇ ਤੱਤਵੇਤਾ ਸਨ। ਇਹਨਾਂ ਨੇ ਸ਼ਰਧਾਲੂਆਂ ਨੂੰ ਸਮਝਾਇਆ ਕਿ ਇਹ ਸੰਤ ਅਵਤਾਰ ਹਨ, ਇਹਨਾਂ ਦਾ ਪ੍ਰਤਾਪ ਬਹੁਤ ਵਧੇਗਾ ਅਤੇ ਜਸ ਸਾਰੀ ਪ੍ਰਿਥਵੀ ਪਰ ਚੱਲੇਗਾ। ਇਸ ਤਰ੍ਹਾਂ ਸੱਚਮੁੱਚ ਹੀ ਸਾਰੀ ਸਾਧ ਮੰਡਲੀ ਨੂੰ ਆਪ ਜੀ ਨੇ ਗੁਰਬਾਣੀ ਦੇ ਸ਼ਬਦ ਨਾਲ ਨਿਵਾਇਆ। ਤੇ ਗੁਰੂ ਨਾਨਕ ਦੇ ਚਰਨੀ ਲੱਗਣ ਲਈ ਪ੍ਰੇਰਿਆ। ਇੱਥੋਂ ਹੁਸ਼ਿਆਰਪੁਰ ਆਏ ਤੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਲਈ ਚਾਲੇ ਪਾਏ। ਸਾਰੇ ਸਾਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੌਤਕ ਹਿਰਦੇ ਵਿੱਚ ਵਸਾ ਕੇ ਵਾਹਿਗੁਰੂ 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 ਕਰਦੇ ਟੁਰੇ ਆਉਣ ਲਈ ਕਿਹਾ। ਇਸੇ ਰੰਗ ਵਿੱਚ ਸਭ ਸਾਥੀ ਨੇੜੇ ਆ ਪੁੱਜਦੇ। ਇੱਥੋਂ ਲੋਹਗੜ੍ਹ ਦੇ ਸਥਾਨ ਤੋਂ ਹੁੰਦਿਆਂ ਛੋਟੇ ਨਾਲੇ ਦੇ ਪਾਰ ਬਾਗ ਵਿੱਚ ਆਏ ਅਤੇ ਅੱਗੋਂ ਸ੍ਰੀ ਦਮਦਮਾ ਸਾਹਿਬ ਆ ਪੁੱਜੇ, ਜਿੱਥੇ ਬੈਠ ਕੇ ਗੁਰੂ ਕਲਗੀਧਰ ਜੀ ਆਈਆਂ ਸੰਗਤਾਂ ਪਾਸੋਂ ਕਾਰ ਭੇਟ ਲੈਂਦੇ ਅਤੇ ਜਿੱਥੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਬਾਬਾ ਅਜੀਤ ਸਿੰਘ ਜੀ ਨੇ ਤੁਰਕੀ ਫੌਜਾਂ ਦਾ ਮੂੰਹ ਮੋੜਿਆ ਅਤੇ ਕਈਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਇੱਥੇ ਜਥੇ ਨੂੰ ਕਮਰਕੱਸਾ ਖੋਲ੍ਹਣ ਦਾ ਹੁਕਮ ਦਿੱਤਾ। ਸੰਗਤ ਨੇ ਪੰਜ ਇਸ਼ਨਾਨੇ ਕਰਕੇ ਸ੍ਰੀ ਦਮਦਮਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਵਾਨ ਅਸਥਾਨ ਦੇ ਦਰਸ਼ਨ ਕੀਤੇ, ਜਿੱਥੇ ਨੌਵੇਂ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਧਰਮ ਹਿੱਤ ਬਲਿਦਾਨ ਦਾ ਸੰਕਲਪ ਕੀਤਾ। ਇੱਥੇ ਹੀ 9 ਸਾਲ ਦੇ ਬਾਲਕ ਅਵਤਾਰ ਨੇ ਹੱਥ ਜੋੜ ਕੇ ਆਪਣੇ ਪੂਰਨ ਮਹਾਂਪੁਰਖ ਪਿਤਾ ਜੀ ਅੱਗੇ ਅਨੋਖੀ ਜੋਦੜੀ ਕੀਤੀ ਕਿ ਪੂਜ ਪਿਤਾ ਜੀ, ਜੋ ਧਰਮ ਦੀ ਖਾਤਰ ਇਸ ਵੇਲੇ ਕਿਸੇ ਮਹਾਂਪੁਰਖ ਦੀ ਬਲੀ ਦੇਣ ਦੀ ਲੋੜ ਹੈ, ਤਦ ਆਪ ਤੋਂ ਉੱਚ ਮਹਾਂਪੁਰਖ ਇਸ ਵੇਲੇ ਹੋਰ ਕੋਈ ਨਹੀਂ ਹੈ। ਇੱਥੋਂ ਸਾਰੀ ਸੰਗਤ ਮਹਿਲਾਂ ਵਿੱਚ ਦਰਸ਼ਨ ਲਈ ਗਈ, ਜਿੱਥੇ 3 ਸਾਹਿਬਜ਼ਾਦਿਆਂ ਨੇ ਜਨਮ ਲਿਆ ਸੀ। ਇੱਥੋਂ ਸੰਗਤ ਸ਼ਹਿਰ ਵਿੱਚੋਂ ਦੀ ਹੁੰਦੀ ਹੋਈ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਗੰਜ ਪੁੱਜੀ। ਸੋਦਰ ਦਾ ਦੀਵਾਨ ਸਜਿਆ, ਸੰਤ ਦਾ ਨੂਰਾਨੀ ਚਿਹਰਾ ਅਤੇ ਉੱਚੀ ਸੁਰ ਵਿੱਚ ਸ਼ਬਦ ਦੀ ਘਨ ਘੋਰ ਦੀ ਸ਼ਬਦ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਅਤੇ ਭਾਰੀ ਇਕੱਠ ਹੋ ਗਿਆ। ਲੰਗਰ ਛੱਕ ਕੇ ਸਾਰੀ ਸੰਗਤ ਬਿਰਾਜ ਗਈ। ਸਵੇਰੇ ਆਸਾ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਜਥੇ ਸਮੇਤ ਕੇਸਗੜ੍ਹ ਸਾਹਿਬ ਆ ਨਮਸਕਾਰ ਕੀਤੀ। ਸੇਵਾਦਾਰ ਨੇ ਸੱਚੇ ਪਾਤਸ਼ਾਹ ਜੀ ਦੀ ਸੀਸ ਭੇਟ ਲੈਣ ਤੋਂ ਅੰਮ੍ਰਿਤ ਛਕਾਉਣ ਪਰ ਆਪ ਜੀ ਨਿਮਰਤਾ ਨਾਲ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਦੀ ਸਾਰੀ ਸਾਖੀ ਸੁਣਾਈ। ਇੱਥੋਂ ਆਪ ਜਥੇ ਸਮੇਤ ਸ਼ਹੀਦੀ ਬਾਗ ਦੇ ਦਰਸ਼ਨ ਕਰ ਆਨੰਦਗੜ੍ਹ ਸਾਹਿਬ ਦੇ ਦੀਦਾਰ ਲਈ ਪੁੱਜੇ, ਜਿੱਥੇ ਸਤਿਗੁਰੂ ਜੀ ਨੇ ਘੇਰੇ ਪਏ ਹੋਏ ਸਮੇਂ ਨਾਲ ਘਬਰਾਏ ਹੋਏ ਖਾਲਸਾ ਜੀ ਨੂੰ ਪਹਿਲੋਂ 7 ਦਿਨ ਫਿਰ 4 ਦਿਨ ਠਹਿਰਨ ਲਈ ਹੁਕਮ ਦਿੱਤਾ ਸੀ। ਪਰ ਜਾਗੇ ਹੋਏ ਘਰਾਂ ਦੇ ਮੋਹ ਅਤੇ ਭੁੱਖ ਹੱਥੋਂ ਦੁਖੀ ਹੋਏ ਸਿੰਘਾਂ ਨੇ ਤੀਸਰਾ ਬਚਨ ਚਾਰ ਪਹਿਰ ਹੀ ਹੋਰ ਕੱਟੋ ਮੰਨਣ ਤੋਂ ਨਾ ਕਰ ਦਿੱਤੀ ਤੇ ਬੇਦਾਵਾ ਲਿਖ ਕੇ ਚਲੇ ਗਏ ਸਨ। ਇੱਥੋਂ ਹੀ ਕਿਲਾ ਛੱਡਣ, ਕਈਆਂ ਦਾ ਸਰਸਾ ਨਦੀ ਦੀ ਭੇਟ ਹੋਣ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਗੰਗੂ ਬ੍ਰਾਹਮਣ ਰਾਹੀਂ ਸ਼ਹੀਦੀ ਪਾ ਜਾਣ ਤੇ ਗੁਰੂ ਜੀ ਦਾ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨਾਲ ਆ ਘਿਰਨਾ ਤੇ ਸ਼ਹੀਦੀਆਂ ਪਾਣੀਆਂ ਤੇ 5 ਸਿੱਖਾਂ ਦਾ ਹੁਕਮ ਮੰਨ ਕੇ ਗੜੀ ਦਾ ਤਾੜੀ ਮਾਰ ਕੇ ਛੱਡਣਾ ਆਦਿਕ ਦੀ ਸਾਰੀ ਸਾਖੀ ਪ੍ਰੇਮ ਨਾਲ ਸੁਣੀ। ਸਭ ਨੇ ਸਾਰੇ ਦ੍ਰਿਸ਼ਟ ਦ੍ਰਿਸ਼ ਸ਼ਰਧਾ ਤੇ ਸਤਿਕਾਰ ਨਾਲ ਹਿਰਦੇ ਵਿੱਚ ਵਸਾ ਕੇ ਧੰਨ ਕਲੰਗੀਆਂ ਵਾਲਾ, ਧੰਨ ਤੇਰੀ ਕਮਾਈ, ਧੰਨ ਤੇਰੀ ਕਮਾਈ ਦੇ ਬਚਨ ਅਲਾਏ। ਅੰਤਰ ਆਤਮੇ ਸਭ ਨੇ ਗੁਰੂ ਜੀ ਦੇ ਬੇਅੰਤ ਚੋਜ ਹਿਰਦੇ ਵਿੱਚ ਵਸਾਏ। ਇਸ ਤਰ੍ਹਾਂ ਸਭ ਥਾਵਾਂ ਦੇ ਦਰਸ਼ਨ ਕਰਕੇ ਆਪਣੇ ਆਸਣ ਤੇ ਆ ਗਏ ਤੇ ਪ੍ਰਸ਼ਾਦ ਛਕ ਕੇ ਬਿਰਾਜ ਗਏ। ਸ਼ਾਮ ਦੇ ਦੀਵਾਨ ਵਿੱਚ ਸੰਤ ਜੀ ਦੇ ਕੀਰਤਨ ਸਮੇਂ ਇਤਨੀ ਭਾਰੀ ਭੀੜ ਸੀ ਕਿ ਕੋਈ ਵਿਰਲਾ ਹੀ ਮਾਈ ਭਾਈ ਸ਼ਹਿਰ ਵਿੱਚੋਂ ਨਾ ਹਾਜ਼ਰ ਹੋ ਸਕਿਆ ਹੋਵੇ। ਇਸ ਸਮੇਂ ਸੰਤ ਜੀ ਦੀ ਅਵਸਥਾ ਪਰ ਜਵਾਨੀ ਦੀ ਸੀ। ਦਾੜਾ ਸਜੀਲਾ ਅਤੇ ਕਾਲਾ, ਚਿਹਰਾ ਨੂਰਾਨੀ ਅਤੇ ਨੇਤਰਾਂ ਵਿੱਚ ਅਪਾਰ ਸ਼ਕਤੀ ਸੀ। ਇਸੇ ਦੀਵਾਨ ਵਿੱਚ ਸੰਤ ਜੀਵਾ ਸਿੰਘ ਨਨਕਾਣਾ ਸਾਹਿਬ ਵਾਲੇ, ਜਿਨ੍ਹਾਂ ਦੀ ਅਵਸਥਾ 24 ਸਾਲ ਦੀ ਸੀ, ਹਾਜ਼ਰ ਸਨ। ਆਪ ਇਲਾਹੀ ਕੀਰਤਨ ਸੁਣ ਕੇ ਮੋਹੇ ਗਏ। ਕੋਈ ਅਕਹਿ ਰਸ ਆਇਆ ਤੇ ਭੋਜਨ ਗੋਪਾਲ ਕੀਰਤਨ ਦਾ ਜਿਉਂਦਾ ਜਾਗਦਾ ਨਕਸ਼ਾ ਪ੍ਰਤੱਖ ਹੋ ਗਿਆ। ਵੱਖਰੇ ਹੋ ਕੇ ਦਰਸ਼ਨ ਤੇ ਬਚਨ ਬਿਲਾਸ ਕਰਨ ਦੀ ਇੱਛਾ ਹੋਈ ਪਰ ਕਾਰਨ ਨਾ ਬਣਿਆ। ਸੰਤ ਜੀ ਜਥੇ ਸਮੇਤ ਸੰਗਤਾਂ ਨੂੰ ਉਤਾਰਦੇ ਕੀਰਤਪੁਰ ਦੇ ਰਸਤੇ ਲੋਧੀ ਮਾਜਰੇ ਆ ਪੁੱਜੇ। ਇੱਥੇ ਭਾਈ ਜੀਵਾ ਸਿੰਘ ਜੀ ਨੇ ਦਰਸ਼ਨ ਕੀਤਾ। ਸੰਤ ਜੀ ਨੇ ਕੇਸਾਂ ਸਮੇਤ ਸਤਲੁਜ ਵਿੱਚ ਇਸ਼ਨਾਨ ਕੀਤਾ ਤੇ ਸੰਤ ਜੀਵਾ ਸਿੰਘ ਨੂੰ ਪੁੱਛਿਆ ਕਿ ਤੁਸੀਂ ਸਤਲੁਜ ਵਿੱਚ ਇਸ਼ਨਾਨ ਕਦੀ ਕੀਤਾ ਹੈ? ਨਹੀਂ ਮਹਾਰਾਜ। ਭਾਈ, ਇਸ ਦਰਿਆ ਵਿੱਚ ਕਲਗੀਧਰ ਜੀ ਪਾਤਸ਼ਾਹ ਤਾਰੀਆਂ ਲਾਉਂਦੇ ਰਹੇ ਹਨ, ਇਸ਼ਨਾਨ ਕਰੋ ਤੇ ਗੁਰੂ ਦੀ ਯਾਦ ਵਧਾ। ਸੰਤ ਜੀਵਾ ਸਿੰਘ ਜੀ ਨੇ ਵੀ ਸਣ ਕੇਸੀ ਇਸ਼ਨਾਨ ਕੀਤਾ। ਸੰਤ ਜੀ ਇੱਕ ਦਰਖਤ ਹੇਠ ਬੈਠ ਗਏ ਤੇ ਕੇਸਰੇ ਕਰਨ ਲੱਗੇ ਤੇ ਭਾਈ ਜੀਵਾ ਸਿੰਘ ਜੀ ਨੂੰ ਕਿਹਾ, ਕਿਉਂ ਪ੍ਰੇਮੀਆਂ, ਕੁਛ ਦਿਸਦਾ ਹੀ? ਕਲਗੀਆਂ ਵਾਲਾ ਬੇੜਾ ਭਰ ਕੇ ਲਈ ਜਾਂਦਾ ਹੈ, ਵੇਖ ਸਾਹਮਣੇ, ਕਰ ਦਰਸ਼ਨ। ਭਾਈ ਜੀਵਾ ਸਿੰਘ ਨੇ ਦੂਰ ਪਾਰ ਵੱਲ ਵੇਖਿਆ ਪਰ ਚੁੱਪ ਰਿਹਾ। ਮਿੰਟ ਕੁ ਪਿੱਛੋਂ ਸੰਤ ਜੀ ਨੇ ਫਿਰ ਫਰਮਾਇਆ, ਭਾਈ ਪ੍ਰੇਮੀਆਂ, ਉਹ ਕਲਗੀਆਂ ਵਾਲਾ ਬੇੜਾ ਭਰ ਕੇ ਲਈ ਜਾਂਦਾ ਹੈ, ਕਰ ਦਰਸ਼ਨ। ਤਾਂ ਭਾਈ ਸਾਹਿਬ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ਮਹਾਰਾਜ ਜੀ, ਦਾਸ ਦੀ ਤਾਂ ਜੀਵ ਦ੍ਰਿਸ਼ਟੀ ਹੈ, ਕੀ ਵੇਖ ਸਕਦਾ ਹਾਂ? ਆਪ ਸਾਕਸ਼ਾਤ ਬ੍ਰਹਮ ਸ਼ਿਵ ਰਸ ਹੋ। ਡੱਲੇ ਨੇ ਤਾਂ ਅੱਕ ਕਰੀਰ ਤੇ ਚਮਕਦੀ ਰੇਤ ਹੀ ਦਿਸੀ ਸੀ, ਉਹ ਅੰਬਰਨਾਥ ਤੇ ਨਹਿਰਾਂ ਨਹੀਂ ਸੀ ਵੇਖ ਸਕਿਆ। ਕਿਰਪਾ ਕਰਕੇ ਮੇਰੀ ਦ੍ਰਿਸ਼ਟੀ ਵੀ ਖੋਲੋ ਤਾਂ ਮੈਨੂੰ ਵੀ ਕਲਗੀਆਂ ਵਾਲੇ ਦੇ ਬੇੜਾ ਦਿਸ ਸਕੇ। ਇਹ ਬੇਨਤੀ ਸੁਣ ਕੇ ਸੰਤ ਜੀ ਬਹੁਤ ਪ੍ਰਸੰਨ ਹੋਏ ਤੇ ਹੁਕਮ ਕੀਤਾ, ਭਾਈ ਕੋਈ ਗੱਲ ਨਹੀਂ, ਹੌਸਲਾ ਰੱਖ, ਭਜਨ ਕਰੀ ਜਾ, ਤੇਰੀ ਦ੍ਰਿਸ਼ਟੀ ਵੀ ਖੁੱਲੇਗੀ। ਸੰਤ ਜੀ ਦਾ ਇਹ ਬਚਨ ਕਰਨਾ ਹੀ ਸੀ ਕਿ ਭਾਈ ਜੀਵਾ ਸਿੰਘ ਨੂੰ ਦੂਰੋਂ ਪਾੜ ਲਏ ਇੱਕ ਬੇੜੀ ਨਜ਼ਰ ਆਈ ਤੇ ਕੰਨੀ ਇਹ ਆਵਾਜ਼ ਆਈ, ਹੀਰਾ ਜਨਮ ਨਹੀਂ ਤੈਨੂੰ ਥਿਆਉਣਾ, ਤੂੰ ਕਰ ਲੈ ਬੇਨਤੀਆਂ। ਹੀਰਾ ਜਨਮ ਨਹੀਂ ਤੈਨੂੰ ਥਿਆਉਣਾ, ਤੂੰ ਕਰ ਲੈ ਬੇਨਤੀਆਂ। ਸੰਤ ਜੀ ਜਥੇ ਸਮੇਤ ਪਿੰਡ ਵੱਲ ਤੁਰ ਪਏ। ਸੌਕ ਕਦਮ ਤੇ ਜਾ ਕੇ ਖੜੇ ਹੋ ਕੇ ਆਖਿਆ, ਪ੍ਰੇਮੀਓ, ਹੀਰਾ ਜਨਮ ਨਹੀਂ ਜੇ ਥਿਆਉਣਾ, ਕਰ ਲਓ ਬੇਨਤੀਆਂ। ਹੀਰਾ ਜਨਮ ਨਹੀਂ ਜੇ ਥਿਆਉਣਾ, ਕਰ ਲਓ ਬੇਨਤੀਆਂ। ਵੇਖਿਓ ਜੇ ਕਿਤੇ ਕੜਾਹ ਪ੍ਰਸ਼ਾਦ ਖੀਰ ਤੇ ਪਦਾਰਥਾਂ ਵਿੱਚ ਹੀ ਨਾ ਅਟਕ ਜਾਇਓ, ਨਾਮ ਸਿਮਰਨ ਨੂੰ ਮੁੱਖ ਰੱਖ ਕੇ ਸੇਵਾ ਕਰ ਲਓ ਤਾਂ ਅਮੋਲਕ ਜਨਮ ਸਫਲਾ ਹੋ ਜਾਵੇਗਾ। 50 ਕੁ ਕਦਮ ਤੁਰ ਕੇ ਫਿਰ ਖਲੋ ਗਏ ਤੇ ਉੱਪਰਲੇ ਬਚਨਾਂ ਨੂੰ ਫਿਰ ਦੁਹਰਾਇਆ, ਮਾਨੋ ਕਿ ਬਾਰ ਬਾਰ ਸੱਟ ਮਾਰਦੇ ਸਨ ਕਿ ਕਿਸੇ ਹਿਰਦੇ ਵਿੱਚ ਤਾਂ ਲੱਗ ਜਾਵੇ। ਦੀਵਾਨ ਸੱਜ ਗਿਆ, ਕੀਰਤਨ ਹੁੰਦਾ ਰਿਹਾ। ਸੰਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਸੁਣੀ ਗਏ, ਪਰ ਜਦੋਂ ਆਪ ਜੀ ਸ਼ਬਦ ਪੜ੍ਹਾਏ ਤਾਂ ਆਪ ਜੀ ਦੀ ਰਸਨਾ ਪਰ ਐਸਾ ਅੰਮ੍ਰਿਤ ਵਰਸਦਾ ਸੀ ਜੋ ਸਭ ਦੇ ਹਿਰਦਿਆਂ ਨੂੰ ਨਾਮ ਰਸ ਅਤੇ ਪ੍ਰੇਮ ਰਸ ਦੀ ਰੰਗਣ ਵਿੱਚ ਰੰਗੀ ਜਾਂਦਾ ਸੀ। ਪ੍ਰਸ਼ਾਦ ਸਮੇਂ ਸੰਤ ਜੀ ਨੇ ਭਾਈ ਜੀਵਾ ਸਿੰਘ ਨੂੰ ਯਾਦ ਕੀਤਾ ਕਿ ਆਹੋ ਸਿੰਘ ਜੀ ਪ੍ਰਸ਼ਾਦ ਛਕੀਏ। ਭਾਈ ਸਾਹਿਬ ਨੇ ਅਰਜ ਕੀਤੀ ਕਿ ਦਾਸ ਆਪਣੇ ਹੱਥੀ ਪ੍ਰਸ਼ਾਦ ਬਣਾ ਕੇ ਛਕਦਾ ਹੈ। ਭਾਈ ਸਾਹਿਬ ਨੇ ਅਰਜ ਕੀਤੀ ਕਿ ਦਾਸ ਆਪਣੇ ਹੱਥੀ ਪ੍ਰਸ਼ਾਦ ਬਣਾ ਕੇ ਛਕਦਾ ਹੈ। ਸੰਤ ਜੀ ਨੇ ਹੁਕਮ ਕੀਤਾ ਕਿ ਪ੍ਰੇਮੀ ਨੂੰ ਰਸਤ ਦੇ ਦਿਓ, ਬਲਕਿ ਪਹਿਲਾਂ ਹੀ ਪਤਾ ਕਰ ਲੈਣਾ ਸੀ। ਸਵੇਰ ਦੇ ਦੀਵਾਨ ਦੀ ਸਮਾਪਤੀ ਪਿੱਛੋਂ ਭਾਈ ਜੀਵਾ ਸਿੰਘ ਜੀ ਨੇ ਮਿਹਾਸਰ ਜਾਣ ਦੀ ਆਗਿਆ ਮੰਗੀ। ਸੰਤ ਜੀ ਨੇ ਬੜੇ ਪ੍ਰੇਮ ਨਾਲ ਆਗਿਆ ਬਖਸ਼ੀ ਤੇ 7 ਗਜ ਖੱਦਰ ਆਪਣੇ ਹੱਥੀ ਦਿੱਤਾ ਕਿ ਆਹ ਲੈ ਕਸ਼ਹਿਰੇ ਸਿਰਵਾ ਲਵੀ। ਭਾਈ ਜੀ ਬਹੁਤ ਪ੍ਰਸੰਨ ਹੋਏ ਅਤੇ ਪ੍ਰੇਮ ਦੀ ਖਾਸ ਰੰਗਣ ਵਿੱਚ ਰੰਗੇ ਹੋਏ ਮਿਹਾਸਰ ਪੁੱਜੇ। ਆਪ ਐਸੇ ਰੰਗਣ ਵਿੱਚ ਰੰਗੇ ਗਏ ਤੇ ਅਨੇਕਾਂ ਜੀਵਾਂ ਦਾ ਉਧਾਰ ਕਰਦੇ ਆਸਾ ਮਨਸਾ ਦੇ ਜਾਲ ਤੋਂ ਛੁੱਟ ਕੇ ਭਵ ਸਾਗਰ ਤੋਂ ਪਾਰ ਹੋ ਗਏ। ਸੰਤ ਜੀ ਪ੍ਰਚਾਰ ਕਰਦੇ ਹੋਏ ਕਰਤਾਰਪੁਰ ਸਾਹਿਬ ਆ ਕੇ ਆਦਿ ਬੀੜ ਦੇ ਦਰਸ਼ਨ ਕੀਤੇ। ਸ੍ਰੀ ਅੰਮ੍ਰਿਤਸਰ ਦੇ ਰਸਤੇ ਡੇਰਾ ਖਾਲਸਾ ਗਏ, ਉੱਥੇ ਥੋੜ੍ਹੇ ਦਿਨ ਆਰਾਮ ਕਰਕੇ ਦੂਜੀ ਵਾਰੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਪਰ ਆਏ। ਇੱਥੋਂ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਦਮਦਮਾ ਸਾਹਿਬ ਪੁੱਜੇ। ਇੱਥੋਂ ਚੱਕ ਮਹੰਤ ਵਰਿਆਮ ਸਿੰਘ ਜੀ ਪਾਸ ਰਹਿ ਕੇ ਚੀਮੇ ਆਏ। ਇੱਥੇ ਬਾਲ ਸਖਾਈ ਮਿੱਤਰ ਸੰਤ ਭਾਨ ਪ੍ਰਕਾਸ਼ ਨੂੰ ਚੌਧਰੀ ਹਰਨਾਮ ਸਿੰਘ ਜੀ ਦੇ ਬੁਰਜ ਵਿੱਚ ਬਿਠਾ ਕੇ ਹੁਕਮ ਕੀਤਾ ਕਿ ਇੱਥੇ ਗੁਰੂ ਨਾਨਕ ਜੀ ਨੇ ਚਰਨ ਪਾਏ ਹਨ, ਇਹ ਨਾਨਕ ਸਰ ਤੀਰਥ ਬਣੇਗਾ, ਬੜੇ ਭੋਗ ਲੱਗਣਗੇ, ਇੱਥੋਂ ਨਹੀਂ ਹਿੱਲਣਾ। ਚੀਮੇ ਤੋਂ ਕੱਟੂ ਆ ਕੇ ਬਾਹਰ ਦੇ ਗੁਰਦੁਆਰੇ ਵਿੱਚ ਮਹੀਨਾ ਪ੍ਰਚਾਰ ਕਰਦੇ ਰਹੇ। ਇਸ ਵੇਲੇ ਆਪ ਜੀ ਦੇ ਕੀਰਤਨੀ ਤੇ ਅੰਮ੍ਰਿਤ ਪ੍ਰਚਾਰ ਜਥੇ ਵਿੱਚ 25 ਸਿੰਘ ਸਨ। ਨੇੜੇ ਨੇੜੇ ਦੇ ਨਗਰਾਂ ਵਿੱਚ ਦੀ ਸੰਗਤ ਆਉਣ ਲੱਗ ਪਈ। ਇਸ ਤਰ੍ਹਾਂ ਕਾਂਜਲੇ ਤੋਂ ਸੋ ਸੁਣ ਕੇ ਸੰਤ ਬਿਸ਼ਨ ਸਿੰਘ ਜੀ ਆਪਣੇ ਸੇਵਕਾਂ ਸਮੇਤ ਦਰਸ਼ਨ ਲਈ ਆਏ। ਕੀਰਤਨ ਦੇ ਭੋਗ ਪਿੱਛੋਂ ਆਪ ਨੇ ਆਪਣੇ ਜਥੇ ਦੇ ਪੋਠਾਹਾਰੀ ਸਿੰਘਾਂ ਨੂੰ ਦੱਸਿਆ ਕਿ ਗੁਰਮੁਖੋ, ਸਾਨੂੰ ਇਸ ਜਥੇ ਨਾਲ ਬਹੁਤ ਸੇਵਾ ਕਰਨੀ ਹੈ। ਇੱਥੋਂ ਹੀ ਆਪ ਬਾਲੀਆਂ ਦੇ ਰਸਤੇ ਕਾਂਜਲੇ ਆਏ ਅਤੇ ਕੁਛ ਚਿਰ ਬਿਰਾਜੇ। ਇੱਥੋਂ ਹੀ ਆਪ ਮਸਤੂਆਣੇ ਦੇ ਝੜੇ ਵਿੱਚ ਗਏ। ਇਹ ਸਾਖੀਆਂ ਉੱਪਰਲੀਆਂ ਜ਼ਬਾਨੀ ਭਾਈ ਕਰਭਾਰਾ ਸਿੰਘ ਜੀ, ਗਿਆਨੀ ਸੁੰਦਰ ਸਿੰਘ ਜੀ, ਸੰਤ ਭਾਈ ਜੀਵਾ ਸਿੰਘ ਜੀ ਤੇ ਸੰਤ ਭਾਨ ਪ੍ਰਕਾਸ਼ ਦੀ ਜਵਾਨੀ ਸਨ।